गुरु रूप प्यारी सात संग जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जपजी साहब की व्याख्या आप जी ने पढ़ के सरवण करा रही सी। पिछले भाग विच एक दी व्याख्या सी, हुण अगे ओहंकार दी व्याख्या। आओ प्यार नाल सरवण करन दी कोशिश करिए जी। व्याख्या जारी ओहंकार। पहला गुरु जी ने निरंकार नूं एक लिख के लिखाया, गोया के ओ अपरंपर पार ब्रह्म है, अर्थात परे तो परे निज स्वरूप निज थाएं विच स्थित है, यथा सचा निरंकार निज थाएं। पर फिर आप जी ने उसनू जल थल मैयल ते घट घट विच दसिया, अर्थात वह जो परे तो परे अपरंपर सी उही व्यापक है ते उही घट घट विच अर्थात अंतर सद भी है। पहला अपरंपर, एक अंकार निरंजन निरपव, दूसरा व्यापक जल थल सब जल थल रहा समाई, तीसरा अंतर सत खोजत खोजत घट घट देखे। अपरंपर व्यापक ते अंतर सत हो के वह त्रै नहीं हो गया, वह इको दा इको है। यथा अंतर बसै बाहर पी ओही, नानक दर्शन देख सब मोही। हुण निरंजन नू अपरंपर लख के फिर व्यापक ते अंतर सत ते अंतर सत होंदियां निरंतर देख के गुरु जी ने उसनू लिखावण लई एक अखर लिखिया ओहंकार, ते उसनू अपने एक दे नाल ला दिता। अखर दो प्रकार दे हन, स्वर ते व्यंजन। ऊड़ा ऐड़ा ईड़ी सस्सा ए स्वर हन, ते का तो लै के बाकी 35 अखर व्यंजन हन। व्यंजन आपे नहीं बोलते, उन्हां विच स्वर दी आवाज़ लुपत होवे तां ओ बोलदे हन। सो स्वर अखर व्यंजना तो श्रोमणी होए। अपनी वर्णमाला विच गुरु जी ने ऊड़े अखर नूं पहला थां दिता है, गोया स्वरां विचों ऊड़े नूं श्रोमण स्वर थापिया है। इसे करके इसका ओहंकार रूप बना के अपने अगम अगोचर ते निराले एकंकार नूं घट घट दा वासी ते सारी रचना दा मुढ मूल ते फिर सारे पसारे विच व्यापक करता दसने लई दे नाल ला दिता। आसा दी वार वे दसिया है। पहला आपी ने आप साजियो याने एक, आपी ने रचियो नाम याने ओंकार। दूसरा दुई कुदरत साजी है याने सृष्टि, कर आसन डिठो चाव याने दृष्टा। एहो ख्याल भाई गुरदास जी ने एवं दसिया है, गुरमुख एक ओंकार आप उपाया याने एक, ओंकार आकार प्रगटी आया यानि ओंकार, पंज तत् विस्थार चलत रचाया, खाणी बाणी चार जगत उपाया यानि सृष्टि। सृष्टि नूं उपावण हार अकाल पुरख दा लखायक है ओंकार। यह गल गुरु नानक देव जी ने आप एवं दसी है, ओंकार ब्रह्मा उत्पत यानि ओंकार तो ब्रह्मा की उत्पत्ति हुई। ओंकार किया जिन चित यानि ओहंकार ओ है जिसने चेतनता रची भाव चेतन सृष्टि रची। ओहंकार सैल जुग पाए भाव ओहंकार तो सैल देश ते जुग काल रचे गए भाव जड़ सृष्टि रची गई। ओहंकार वेद निर्मय भाव ओहंकार तो वेद रचे गए। ओहंकार शब्द उतरे भाव ओहंकार तो शब्दा द्वारा भाव सिमरन करके जीव उधर गए। ओहंकार गुरमुख तरे भाव ओहंकार दे लखे नूं लखणे करके गुरमुख भाव सागर नूं तर गए। ओनम अखर सुनो विचार भाव अखर यानी ना खिरने वाला अर्थात नाश रहत परमात्मा जो ओहंग दा लखे है वह नमस्कार जोग है उसका विचार सुन लो। ओनम अखर त्रिभवन सार जो अखर नाश रहत परमात्मा है सो तिना भावना का सार है ते त्रै भावन उसका कीता पसारा है ओ ओंग दा लख्य है ते नमस्कार जोग है। उपरले वाकां विच गुरु जी ने ओंकार दा उचारण आप ही ओंकार बन दिता है जो गुरमत विच परंपरा तो प्रमाणिक कार पद लगन नाल ओंकार दा अर्थ केवल ओम नहीं हो गया। सो उपरले वाकां विच उचारण दा रूप ओंकार बन के आपने इस दा अर्थ कीता कि यह ब्रह्मा आदि देवत्या दे रचनहार दा लखायक अखर है। एहो चेतन ते जड़ सृष्टि देश काल आदि दे रचनहार दा नाम है। ज्ञान ते ज्ञान प्राप्ति दे साधन शब्द दा रचनहार भी है। ਉਸ ਦਾ ਫਿਰ ਅੰਤਮ ਵਿਚਾਰ ਇਹ ਦੱਸਦੇ ਹਨ ਕਿ ਓਮ ਉਸ ਦਾ ਲਖਾਇਕ ਹੈ ਜੋ ਤਿੰਨਾਂ ਭਾਵਨਾ ਵਿੱਚ ਸਾਰ ਰੂਪ ਹੈ ਅਤੇ ਅੱਖਰ ਨਾਸ਼ ਰਹਿਤ ਹੈ। ਆਪ ਤਿੰਨਾਂ ਭਾਵਨਾ ਤੋਂ ਬਾਹਰ ਨਹੀਂ ਪਰ ਆਪ ਸਾਰ ਰੂਪ ਹੈ ਅਤੇ ਹੋਰ ਸਾਰਾ ਉਸ ਸਾਰ ਰੂਪ ਦਾ ਪਸਾਰਾ ਹੈ। ਆਪਣੇ ਤੋਂ ਵਿਕਰਤ ਹੋ ਕੇ ਉਹ ਤ੍ਰਿਭਾਵਨ ਰੂਪ ਨਹੀਂ ਸਾਰ ਰੂਪ ਰਹਿ ਕੇ ਪਸਾਰੇ ਤੋਂ ਭਿੰਨ ਵੀ ਹੈ ਅਤੇ ਵਿਆਪਕ ਹੋ ਕੇ ਅਭਿੰਨ ਵੀ ਹੈ। ਉਸ ਦੇ ਇਸ ਭਿੰਨ ਅਭਿੰਨ ਰੂਪ ਦਾ ਲਖਾਇਕ ਓਅੰਕਾਰ ਹੈ। ਤੀਸਰੇ ਸਤਿਗੁਰੂ ਜੀ ਨੇ ਵੀ ਓਅੰਕਾਰ ਨੂੰ ਕਰਤਾ ਪੁਰਖ ਦਾ ਲਖਾਇਕ ਦੱਸਿਆ ਹੈ। ਓਅੰਕਾਰ ਸਭ ਸ੍ਰਿਸ਼ਟ ਉਪਾਈ ਅਰਥਾਤ ਓਅੰਕਾਰ ਨੇ ਸਾਰੀ ਸ੍ਰਿਸ਼ਟੀ ਉਤਪਤ ਕੀਤੀ। ਚੌਥੇ ਸਤਿਗੁਰ ਫੁਰਮਾਇਆ ਓਅੰਕਾਰ ਏਕੋ ਰਵ ਰਿਆ ਸਭ ਏਕਸ ਮਾਏ ਸਮਾਵੈਂਗੋ। ਪੰਜਵੇਂ ਸਤਿਗੁਰਾਂ ਫੁਰਮਾਇਆ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਯਾਨੀ ਓਅੰਕਾਰ ਤੋਂ ਸਾਰੀ ਉਤਪਤੀ ਹੋਈ ਹੈ, ਦਿਨ ਅਤੇ ਰਾਤ ਸਭੋ ਕੁਛ ਸਾਜਿਆ ਹੈ। ਦਸਵੇਂ ਪਾਤਸ਼ਾਹ ਜੀ ਨੇ ਫੁਰਮਾਇਆ ਹੈ ਓਅੰਕਾਰ ਆਦ ਕਥਨੀ ਅਨਾਦ, ਪੁਨਾ ਓਅੰਗ ਆਦ ਰੂਪੇ ਅਨਾਦੀ ਸਰੂਪੇ, ਪੁਨਾ ਪ੍ਰਥਮ ਕਾਲ ਜਬ ਕੀਆ ਪਸਾਰਾ ਓਅੰਕਾਰ ਤੇ ਸ੍ਰਿਸ਼ਟ ਉਪਾਰਾ। ਕਬੀਰ ਜੀ ਨੇ ਵੀ 52 ਅਖਰੀ ਲਿਖੀ ਹੈ। ਇਸ ਦੀ ਅਖੀਰਲੀ ਪੌੜੀ ਤੋਂ ਪਤਾ ਲੱਗਦਾ ਹੈ ਕਿ ਇਹ ਵੀ ਕਿਸੇ ਪੰਡਿਤ ਪ੍ਰਥਾਏ ਉਚਾਰੀ ਹੈ ਜੋ ਪੰਡਿਤ ਕੇ ਲੋਕ ਵਿਵਹਾਰ ਦੀ ਵਿਦਿਆ ਪੜ੍ਹਾਉਂਦਾ ਸੀ। ਪਾਂਦੇ ਜਾਂ ਪੰਡਿਤ ਪੱਟੀ ਦੇ ਮੁੱਢ ਵਿੱਚ ਓਅੰਕਾਰ ਲਿਖ ਦਿੰਦੇ ਹਨ। ਉਸ ਪ੍ਰਥਾਏ ਕਬੀਰ ਜੀ ਉੱਥੇ ਫੁਰਮਾਉਂਦੇ ਹਨ ਓਅੰਕਾਰ ਆਦਿ ਮੈਂ ਜਾਣਾ, ਲਿਖ ਹਰ ਮੇਟੈ ਤਾਹੇ ਨਾ ਮਾਨਾ, ਓਅੰਕਾਰ ਲਖੇ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ। ਅਰਥਾਤ ਓਅੰਕਾਰ ਸਭ ਦੀ ਯਾਦ ਹੈ, ਮੈਂ ਉਸਨੂੰ ਤਾਂ ਜਾਣ ਲਿਆ ਹੈ, ਪਰ ਹੇ ਪੰਡਿਤ ਤੂੰ ਉਸ ਓਅੰਕਾਰ ਨੂੰ ਪੱਟੀ ਉੱਤੇ ਲਿਖ ਦਿੰਦਾ ਹੈ ਅਤੇ ਮੁੰਡੇ ਪੜ ਵਾਚ ਕੇ ਫਿਰ ਓਅੰਕਾਰ ਸਮੇਤ ਸਾਰੀ ਨੂੰ ਮੇਟ ਦਿੰਦੇ ਹਨ। ਉਸ ਰਸਮੀ ਅਤੇ ਵਿਵਹਾਰਕ ਲਿਖਾ ਪੜ੍ਹੀ ਦੇ ਓਅੰਗ ਨੂੰ ਮੈਂ ਨਹੀਂ ਮੰਨਦਾ ਕਿ ਉਹ ਓਅੰਕਾਰ ਦਾ ਲਖੇ ਹੈ, ਪਰ ਜੇ ਕੋਈ ਓਅੰਕਾਰ ਦੇ ਲਖੇ ਨੂੰ ਲਖ ਲਵੇ, ਉਸ ਲਖੇ ਨੂੰ ਲਖ ਲਿਆ ਫਿਰ ਮੇਸਣਾ ਨਹੀਂ ਹੁੰਦਾ। ਭਾਵੇ ਕਿ ਓਅੰਕਾਰ ਰਚਨਾ ਦੀ ਆਦ ਹੈ, ਪਰ ਜੋ ਤੂੰ ਪੱਟੀ 'ਤੇ ਲਿਖ ਦਿੰਦਾ ਹੈ ਉਹ ਰਸਮੀ ਗੱਲ ਹੈ, ਉਹ ਰੋਜ਼ ਲਿਖੀਂਦੀ ਅਤੇ ਮਿਟੀਂਦੀ ਹੈ, ਪਰ ਉਸਦਾ ਜੋ ਲਖਿਆ ਹੈ ਉਹ ਲਿਖ ਲਿਆ ਜਾਵੇ ਤਾਂ ਉਹ ਲਖ ਅਮਿਟ ਹੈ, ਸਦਾ ਥਿਰ ਹੈ। ਇੱਥੇ ਕਬੀਰ ਜੀ ਸ੍ਰਿਸ਼ਟੀ ਦੇ ਆਦਿਕਰਤਾ ਨੂੰ ਓਅੰਕਾਰ ਆਖ ਰਹੇ ਹਨ। ਇਸ ਦੇ ਇੱਕ ਅਰਥ ਐਂ ਵੀ ਕਰਦੇ ਹਨ, ਓਅੰਕਾਰ ਨੂੰ ਮੈਂ ਜਾਣਦਾ ਹਾਂ ਕਿ ਉਹ ਸਭ ਦੀ ਆਦ ਹੈ, ਪਰ ਉਹ ਓਅੰਕਾਰ ਜੋ ਜਿਸ ਸ੍ਰਿਸ਼ਟੀ ਨੂੰ ਪੱਟੀ ਦੇ ਅੱਖਰਾਂ ਵਾਂਗੂ ਲਿਖ ਕੇ ਭਾਵ ਰਚ ਕੇ ਮੇਸ ਨਾਸ਼ ਕਰ ਦਿੰਦਾ ਹੈ, ਉਸਨੂੰ ਮੈਂ ਨਹੀਂ ਮੰਨਦਾ ਕਿ ਉਹ ਸ੍ਰਿਸ਼ਟੀ ਓਅੰਕਾਰ ਹੈ। ਹਾਂ, ਜੇ ਕੋਈ ਓਅੰਕਾਰ ਦੇ ਲਖੇ ਨੂੰ ਲਖ ਲਵੇ, ਉਸ ਲਖ ਲੈਣ ਵਾਲੇ ਦਾ ਲਖ ਕੇ ਫਿਰ ਵਿਨਾਸ਼ ਨਹੀਂ ਹੁੰਦਾ। ਇਸ ਦਾ ਭਾਵ ਵੀ ਇਹੋ ਹੈ ਕਿ ਕਬੀਰ ਜੀ ਓਅੰਕਾਰ ਦਾ ਲਖੇ ਸ੍ਰਿਸ਼ਟੀ ਕਰਤਾ ਨੂੰ ਮੰਨਦੇ ਹਨ ਅਤੇ ਓਅੰਕਾਰ ਦੇ ਲਖੇ ਪਰਮਾਤਮ ਦੇਵ ਨੂੰ ਲਖ ਲੈਣੇ ਦਾ ਉਪਦੇਸ਼ ਦਿੰਦੇ ਹਨ। ਭਾਈ ਗੁਰਦਾਸ ਜੀ ਲਿਖਦੇ ਹਨ, ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ, ਹੋਆ ਏਕੰਕਾਰ ਆਪ ਉਪਾਇਆ, ਓਅੰਕਾਰ ਆਕਾਰ ਚਲਤ ਰਚਾਇਆ, ਏਕੰਕਾਰ ਏਕਾਂਗ ਲਿਖੂੜਾ, ਓਅੰਕਾਰ ਲਖਾਇਆ, ਓਅੰਕਾਰ ਆਕਾਰ ਕਰ ਤ੍ਰੈ ਗੁਣ ਪੰਜ ਤੱਤ ਉਪਜਾਇਆ। ਤ੍ਰੈਆਂ ਦਾ ਭਾਵ ਅਰਥ ਇਹ ਹੈ, ਅਰਥਾਤ ਜੋ ਨਿਰ ਆਕਾਰ ਅਲਖ ਪ੍ਰਭੂ ਸੀ, ਉਸਨੇ ਏਕੰਕਾਰ ਹੋ ਕੇ ਆਪ ਨੂੰ ਉਪਾਇਆ ਅਤੇ ਇੱਕ ਦੇ ਅੰਗ ਵਿੱਚ ਲਿਖਿਆ ਅਤੇ ਫਿਰ ਓਅੰਕਾਰ ਦਾ ਚਰਿੱਤਰ ਰਚਿਆ, ਜਿਸ ਤੋਂ ਆਕਾਰ ਵਾਲੀ ਸ੍ਰਿਸ਼ਟੀ ਤ੍ਰੈ ਗੁਣਾਂ ਵਾਲੀ ਅਤੇ ਪੰਜ ਤੱਤਾਂ ਵਾਲੀ ਰਚੀ ਗਈ। ਫਿਰ ਭਾਈ ਗੁਰਦਾਸ ਜੀ ਓਅੰਕਾਰ ਨੂੰ ਉਸਦਾ ਆਕਾਰ ਦੱਸਦੇ ਹਨ, ਓਅੰਕਾਰ ਆਕਾਰ ਸੋ ਤਿਸੈ, ਪੁਨਾ ਨਿਰੰਕਾਰ ਆਕਾਰ ਹੋਏ ਏਕੰਕਾਰ ਅਪਾਰ ਸਦਾਇਆ, ਏਕੰਕਾਰ ਉਹ ਸ਼ਬਦ ਤੁਨ ਓਅੰਕਾਰ ਆਕਾਰ ਬਣਾਇਆ, ਓਅੰਕਾਰ ਆਕਾਰ ਕਰ ਇੱਕ ਕਵਾਓ ਪਸਾਵ ਕਰਾਇਆ, ਓਅੰਕਾਰ ਆਕਾਰ ਕਰ ਪੌਣ ਪਾਣੀ ਬੈਸੰਤਰ ਤਾਰੇ। ਭਾਈ ਗੁਰਦਾਸ ਜੀ ਦਾ ਭਾਵ ਕੁਛ ਐਵੇਂ ਦਾ ਗੁਰਬਾਣੀ ਦਾ ਟੀਕਾ ਹੀ ਜਾਪਦਾ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਸਾਰ ਰੂਪ ਆਪੀ ਨੇ ਯਾਨੀ ਨਿਰੰਜਨ ਨੇ, ਆਪ ਸਾਜਿਓ ਯਾਨੀ ਇੱਕ, ਆਪੀ ਨੇ ਰਚਿਓ ਨਾਉ ਯਾਨੀ ਓਅੰਗ। ਪਸਾਰਾ ਰੂਪ ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਦ੍ਰਿਸ਼ ਅਦ੍ਰਿਸ਼ ਜੜ ਚੇਤਨ ਜਗਤ ਪਸਾਰਾ ਕਰਕੇ ਸਾਰੇ ਰੂਪ ਫਿਰ ਇੱਕ ਦਾ ਇੱਕ ਅਤੇ ਨਾ ਲਿਪਾਏਮਾਨ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਨਾਨਕ ਹੁਕਮੈ ਅੰਦਰ ਵੇਖੇ ਵਰਤੈ ਤਾਕੋ ਤਾਕ। ਅਰਥਾਤ ਤੂੰ ਕਰਤਾ ਹੈ, ਤੂੰ ਕਾਦਰ ਹੈ, ਇਹ ਤੇਰੀ ਕੀਤੀ ਹੋਈ ਕੁਦਰਤ ਹੈ, ਫਿਰ ਤੂੰ ਇਸ ਤੋਂ ਅਤਿਰਿਕਤ ਹੈ, ਇਹ ਤੇਰੇ ਹੁਕਮ ਵਿੱਚ ਚੱਲ ਰਹੀ ਹੈ। ਤੂੰ ਹੁਕਮੀ ਹੋ ਕੇ, ਕਾਦਰ ਕਰਤਾ ਹੋ ਕੇ, ਬਲਿਹਾਰੀ ਕੁਦਰਤ ਵਸਿਆ ਹੋ ਕੇ, ਫਿਰ ਇੱਕੋ ਦਾ ਇੱਕੋ ਹੋ ਕੇ ਵਰਤ ਰਿਹਾ ਹੈ। ਜਪ ਜੀ ਵਿੱਚ ਫੁਰਮਾਇਆ ਹੈ, ਹੁਕਮੀ ਹੁਕਮ ਚਲਾਹੇ ਰਾਓ, ਨਾਨਕ ਵਿਕਸੈ ਵੇ ਪਰਵਾਹ। ਹੁਕਮੀ ਅਰਥਾਤ ਹੁਕਮ ਦਾ ਮਾਲਕ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ 'ਤੇ ਪ੍ਰਬੰਧ ਚਲਾ ਰਿਹਾ ਹੈ, ਸਭ ਕੁਛ ਕਰਦਾ ਹੋਇਆ ਆਪ ਵੇ ਪਰਵਾਹ ਹੈ, ਅਰਥਾਤ ਲਿਪਾਏਮਾਨ ਨਹੀਂ। ਵਿਗਾਸ ਅਰਥਾਤ ਆਨੰਦ ਸਰੂਪ ਹੈ। ਓਅੰਕਾਰ ਦਾ ਸੰਸਕ੍ਰਿਤ ਸਰੂਪ, ਓਅੰਕਾਰ ਰੂਪ ਗੁਰਬਾਣੀ ਦਾ ਆਪਣਾ ਹੈ। ਇਹ ਤ੍ਰੈ ਰੂਪ ਓਅੰਗ, ਓਮ, ਓਮ ਸੰਸਕ੍ਰਿਤ ਵਿੱਚ ਪੁਰਾਤਨ ਸਮੇਂ ਤੋਂ ਚੱਲਦੇ ਆਉਂਦੇ ਹਨ। ਇਸ ਦੇ ਨਾਮ ਜਾਂ ਪ੍ਰਗਾਏ ਵਾਚੀ ਪਦ ਪ੍ਰਣਵੇ ਅਤੇ ਉਦਗੀਤ ਵੀ ਸੰਸਕ੍ਰਿਤ ਵਿੱਚ ਹਨ। ਬਹੁਤ ਪੁਰਾਣੇ ਸਮੇਂ ਓਅੰਗ ਦਾ ਵਰਤਾਵ ਇਹਨਾਂ ਅਰਥਾਂ ਵਿੱਚ ਹੁੰਦਾ ਸੀ। ਹਾਂ, ਅੱਛਾ, ਤਥਾਸਤੂ, ਐਸਾ ਹੀ ਹੋਵੇ। ਇੱਕ ਹੋਰ ਆਪਣੇ ਕੋਸ਼ ਵਿੱਚ ਲਿਖਦੇ ਹਨ ਕਿ ਅੰਗਰੇਜ਼ੀ ਦਾ ਪਦ ਏਮਨ, ਜਿਸ ਨੂੰ ਫਾਰਸੀ ਵਿੱਚ ਆਮੀਨ ਕਹਿੰਦੇ ਹਨ, ਇਸ ਓਅੰਗ ਨਾਲ ਮਿਲਦਾ ਹੈ। ਓਅੰਗ ਦੇ ਅਰਥ ਤਥਾਸਤੂ ਹਨ ਅਤੇ ਏਮਨ ਦੇ ਅਰਥ ਵੀ ਤਥਾਸਤੂ, ਭਾਵ ਐਸਾ ਹੀ ਹੋਵੇ ਹਨ। ਫਿਰ ਇਹ ਪਦ ਓਅੰਗ ਪਵਿੱਤਰ ਅਤੇ ਸਵਸਤੀ ਵਾਚਕ ਮੰਨਿਆ ਜਾਂਦਾ ਸੀ, ਇਸੇ ਕਰਕੇ ਗ੍ਰੰਥਾਂ ਅਤੇ ਮੰਤਰਾਂ ਦੇ ਆਦਿ ਅੰਤ ਲਿਖਿਆ ਜਾਂਦਾ ਸੀ। ਭਾਵੇਂ ਇਸ ਦਾ ਉਚਾਰਣ ਪਰਮ ਪਵਿੱਤਰ ਮੰਨਿਆ ਜਾਂਦਾ ਸੀ, ਪਰ ਅਨਅਧਿਕਾਰੀ ਜਾਂ ਵਿਜਾਤੀ ਕੰਨਾਂ ਨੂੰ ਇਸ ਦੇ ਸੁਣਨੇ ਦੀ ਮਨਾਈ ਸੀ। ਵਿਆਕਰਣ ਵਾਲੇ ਇਸ ਨੂੰ ਅਵ ਯਾਨੀ ਧਾਤੂ ਤੋਂ ਬਣਿਆ ਸਿੱਧ ਕਰਕੇ ਰੱਖਿਆ ਕਰਨੇ ਵਾਲਾ ਅਰਥ ਵੀ ਕਰਦੇ ਹਨ, ਪਰ ਓਮਿਤ ਅਵਯਮ ਵੀ ਲਿਖਦੇ ਹਨ, ਜਿਸ ਦਾ ਅਰਥ ਹੈ ਕਿ ਓਮ ਅਵਈਏ ਹੈ। ਅਵਈਏ ਉਸਨੂੰ ਆਖਦੇ ਹਨ ਕਿ ਜੋ ਵਿਆਕਰਣ ਵਿੱਚ ਦੱਸੀਆਂ ਵਿਭਕਤੀਆਂ, ਲਿੰਗ ਅਤੇ ਵਚਨ ਆਦਿ ਤਬਦੀਲੀਆਂ ਵਿੱਚ ਨਾ ਆਵੇ, ਆਪਣੇ ਸਰੂਪ ਵਿੱਚ ਜਿਉਂ ਕਾ ਤਿਉਂ ਰਹੇ। ਉਂਝ ਵੀ ਅਵਈਏ ਪਦ ਦਾ ਅਰਥ ਹੈ ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ, ਜੋ ਇੱਕ ਰਸ ਰਹੇ। ਇਸ ਓਮ ਨੂੰ ਅੱਖਰ ਮੰਨਦੇ ਸਨ, ਇਸ ਕਰਕੇ ਇਸ ਨੂੰ ਅਗਜ਼ਰ ਅਤੇ ਇਕਾਗਜ਼ਰ ਵੀ ਸੱਦੇ ਸਨ। ਉਪਨਿਖਦਾਂ ਵਿੱਚ ਓਮ ਦਾ ਵਿਸਥਾਰ ਵਧੇਰੇ ਹੈ। ਉੱਥੇ ਉਸ ਦੀ ਉਪਾਸ਼ਨਾ, ਧਿਆਨ, ਜਪ, ਸਿਮਰਨ ਅਤੇ ਇਸ ਦੇ ਆਤਮ ਲਾਭ ਬਹੁਤ ਲਿਖੇ ਹਨ। ਤ੍ਰੈਤੀਏ ਉਪਨਿਸ਼ਦ ਵਿੱਚ ਤਾਂ ਕਿਹਾ ਹੈ, ਓਮਿਤ ਬ੍ਰਹਮ ਓਮੇਤੀ ਸਰਵਯਮ, ਅਰਥਾਤ ਓਮ ਹੀ ਬ੍ਰਹਮ ਹੈ, ਓਮ ਹੀ ਇਹ ਸਾਰ ਵਸਤੂ ਹੈ। ਪਰੰਚ ਅਪਰੰਚ ਬ੍ਰਹਮ ਯਦੋਕਾਰਸਤੋ ਸਮਾਧਿਸ ਦੁਆਨੇ ਤੇਨੇ ਵਾਯਤਨੇ ਨੇਕਤਰ ਮਨੇਤ, ਅਰਥਾਤ ਓਅੰਕਾਰੀ ਪਰਮ ਅਰ ਅਪਾਰ ਬ੍ਰਹਮ ਹੈ, ਵਿਦਵਾਨ ਇਸ ਓਅੰਕਾਰ ਦੁਆਰਾ ਪਰ ਅਰ ਅਪਰ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ। ਯੋਗ ਦਰਸ਼ਨ ਵਿੱਚ ਪ੍ਰਣਮ ਅਰਥਾਤ ਓਮ ਨੂੰ ਈਸ਼ਵਰ ਦਾ ਵਾਚਕ ਦੱਸਿਆ, ਤਸੇ ਵਾਚਕ ਪ੍ਰਣਮ। ਸੋ ਗੁਰੂ ਸਾਹਿਬ ਜੀ ਦੇ ਸਮੇਂ ਤੱਕ ਸੰਸਕ੍ਰਿਤ ਦਾ ਓਮ ਜਾਂ ਓਮ ਈਸ਼ਵਰ ਦਾ ਵਾਚਕ ਅੱਖਰ ਮੰਨਿਆ ਜਾਂਦਾ ਸੀ ਅਤੇ ਮਹਾਨ ਸਤਿਕਾਰ ਨਾਲ ਵੇਖਿਆ ਜਾਂਦਾ ਸੀ। ਮੰਤਰਾਂ ਵਿੱਚ ਬੀਜ ਰੂਪ ਰੱਖਿਆ ਜਾਂਦਾ ਸੀ, ਉਚਾਰਣ ਜਪ ਸਿਮਰਨ ਅਤੇ ਧਿਆਨ ਦਾ ਆਸਰਾ ਰੱਖਿਆ ਜਾਂਦਾ ਸੀ। ਅਸੀਸ ਅਤੇ ਸਵਸਤੀ ਵਾਚਕ ਵਾਕ ਉਚਾਰਨ ਵੇਲੇ ਪਹਿਲਾਂ ਓਮ ਉਚਾਰਦੇ ਸਨ, ਇੱਥੋਂ ਤਾਈਂ ਕਿ ਅਨਈਸ਼ਵਰਵਾਦੀ ਬੋਧੀ ਆਦਿਕ ਆਪਣੇ ਮੰਤਰ ਓਮ ਪਦਮਨੇ ਹੁੰਮ ਦੇ ਪਹਿਲੇ ਉਹ ਓਮ ਹੀ ਉਚਾਰਦੇ ਸਨ ਅਤੇ ਜੈਨੀ ਪਾਂਦੇ ਤੱਕ ਵੀ ਓਮ ਸਿਧਿਆਨਮ ਲਿਖਦੇ ਸਨ ਅਤੇ ਐਂ ਓਮ ਹੀ ਪਹਿਲੋਂ ਰੱਖਦੇ ਸਨ। ਉਪਾਸ਼ਨਾ ਪੱਖ ਵਿੱਚ ਓਮ ਦੀ ਉਪਾਸ਼ਨਾ ਦਾ ਮਹਾਤਮ ਉਪਨਿਸ਼ਦਾਂ ਅਤੇ ਹੋਰ ਸ਼ਾਸਤਰਾਂ ਵਿੱਚ ਬਹੁਤ ਲਿਖਿਆ ਹੈ। ਇਸ ਨੂੰ ਤ੍ਰੈ ਅੱਖਰਾਂ ਅ ਊ ਮ ਤੋਂ ਬਣਿਆ ਮੰਨ ਕੇ ਬੜੇ ਵਿਸਥਾਰ ਕੀਤੇ ਗਏ ਹਨ, ਜਿਨ੍ਹਾਂ ਸਭਨਾਂ ਲਈ ਇੱਥੇ ਸਮਾਂ ਨਹੀਂ। ਨਮੂਨੇ ਮਾਤਰ ਇਉਂ ਹੈ, ਅਰਥਾਤ ਆ ਵੈਸ਼ਨਵ ਹੈ, ਜਾਗ੍ਰਤ ਅਵਸਥਾ ਦਾ ਸੁਆਮੀ ਹੈ। ਜਿਕੁਰ ਅ ਪਹਿਲਾ ਅੱਖਰ ਹੈ, ਸਾਰੇ ਅੱਖਰਾਂ ਵਿੱਚ ਵਿਆਪਕ ਹੈ। ਇਕੁਰ ਵੈਸ਼ਵਾਨਰ ਸਾਰੇ ਵਿਆਪਕ ਹੈ। ਜਿਕੁਰ ਅ ਪਹਿਲਾ ਅੱਖਰ ਹੈ, ਇਕੁਰ ਵੈਸ਼ਵਾਨਰ ਆਤਮਾ ਦੀਆਂ ਚੌਹਾਂ ਅਵਸਥਾ ਵਿੱਚੋਂ ਪਹਿਲੀ ਹੈ। ਉਹ ਅਰਥਾਤ ਉਹ ਤੇਜਸ ਹੈ, ਸਵਪਨ ਅਵਸਥਾ ਦਾ ਸੁਆਮੀ ਹੈ। ਉਹ ਮਦ ਦਾ ਅੱਖਰ ਹੈ, ਮਾਂ ਅਰਥਾਤ ਮੰਮਾ ਪਰਗੈ ਹੈ, ਸਖੋਪਤੀ ਦਾ ਸੁਆਮੀ ਹੈ। ਜਦ ਓਮ ਉਚਾਰੀਦਾ ਹੈ ਤਦ ਅ ਓ ਮੰਮੇ ਵਿੱਚ ਵੜਦੇ ਹਨ ਅਤੇ ਪੁਨਾ ਉਚਾਰਨ ਸਮੇਂ ਨਿਕਲਦੇ ਵਾਸਦੇ ਹਨ। ਇਸੇ ਤਰ੍ਹਾਂ ਵੈਸ਼ਵਾਨਰ ਅਤੇ ਤੇਜਸ ਪਰਗੈ ਵਿੱਚ ਸੁਖੋਪਤੀ ਵਿੱਚ ਵੜਦੇ ਅਤੇ ਜਾਗਣ ਵੇਲੇ ਨਿਕਲਦੇ ਹਨ। चौथा ओम आत्मा है जिस दी कोई गिणती नहीं, दूती नहीं, क्या नहीं जानदा, इसनू इस आत्मा नू जानना ओम है। दूसरा, फिर अखरां तो त्रै देवते कल्पे गए, अ यानी ब्रह्मा, ओ मने विष्णु, मां मने शिव, पर ए वंड अते इना दे अर्थ गुरमत विच प्रवान नहीं हन। हां जी, पर ए वंड अते इना दे अर्थ गुरमत विच प्रवान नहीं हन, ते ना ही इसनू तोड़ने दी आग्या है। ओंकार दे पहले एक लिखण विच ए सहनत भी है कि ओंकार दी वंड नहीं करनी। इको जो अदुती है, हर हाल इको है, उस विच दो त्रै आदि दी कोई कल्पना वेहत नहीं। साधन पक्ष, सो गुरु जी ने अपने ओंकार दे पहले एक रख के इसका अपना संपूर्ण रूप एक ओंकार लिखिया ते उच्चारण एक ओंकार स्थापन किया। इसका अर्थ भाव पिछे दस आए हाँ। मूल मंत्र के आरंभ विच बीज मंत्र एहो एक ओंकार लिखिया होण करके मोहरला नाम एहो होया। सो मूल मंत्र द्वारा जब रब जी की उपासना की जाती है तो एक ओंकार उसके मुढ़ विच होण करके इसका जप पाठ सिमरन आप ही हो जाता है। अमृत छकाउण समय मूल मंत्र का पाठ कराया जाता है, उस विच एक ओंकार का पाठ आप ही आ जाता है। सो गुरमत विच ए बीज मंत्र है ते मूल मंत्र का मुढ़ है ते उपासना विच शामिल है। साधन पक्ष विच एक ओंकार साधना नू स्थूलता विचों सूखमता विच लै जाता है। अखां नाल देखने या मूँह थी उचारने या कन्ना थी सुनने विच ए अस्थूल है। मन द्वारा समझने या सिमरने पर ए मिश्रित है, कुछ सूखम और कुछ अस्थूल। बुद्धि द्वारा इस पर टिकने ते ए सूखम हुंदा हुंदा सूखमता दे अत नेड़े हो गया। चित नाल अभेद होने वेले ए एकदम सूखम होके चित नू नाल लैके उस निराकार वल लै गया, और फिर मिहर नाल जग्यासु मन बुद्धि चित आदि तो अगे पूर्ण अवस्था नू पहुँच गया, जिथे उस निराकार पार ब्रह्म पूरन दे सरूप दी प्राप्ति पा के एक रस मैं मेरी दी कैद तो सुतंत्र पूरन यथार्था विच तदरूपता हो गई। इस प्रकार एक ओंकार सूखम और अस्थूल रूप है। आपे सूखम आपे अस्थूला लखी न जाई नानक लीला। गुरु रूप प्यारी सात संगत जी, ये सी ओंकार की व्याख्या। हुण अगे सतनाम की व्याख्या आप जी नूं अगे पढ़ के सरवण कराउण की कोशिश करांगे जी। वाहिगुरू जी का खालसा, वाहिगुरू जी की फतेह।